ਜੈ ਕਰਨੀ ਹੋਵੇ ਸ਼ਰਮਿੰਦਾ ਇਹਾ ਕਮਾਨੀ ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਾੜੀ ਕਰਨੀ ਕਰਕੇ ਭਾਵ ਜਿਸ ਮਾੜੀ ਕਰਤੂਤ ਕਰਕੇ ਇਹ ਜੀਵ ਸ਼ਰਮਿੰਦਾ ਹੁੰਦਾ, ਇਹਾ ਕਮਾਨੀ ਰੀਤ। ਪਰ ਇਸਨੇ ਇਹੋ ਜਿਹੀ ਰੀਤੀ ਹੀ ਕਮਾਈ ਹੈ, ਭਾਵ ਹਮੇਸ਼ਾ ਲਈ ਪੁੱਠੇ ਕੰਮ ਕਰ ਰਿਹਾ ਹੈ। ਜਿਹੋ ਜੀ ਕਰਤੂਤ ਕਰਕੇ, ਚੋਰੀ ਕਰਕੇ, ਯਾਰੀ ਕਰਕੇ ਤੇ ਵਿਭਚਾਰ ਕਰਕੇ ਇਸ ਨੂੰ ਸ਼ਰਮਿੰਦਾ ਹੋਣਾ ਪੈਂਦਾ, ਤੇ ਇਸਨੇ ਇਹੋ ਜਿਹੀ ਰੀਤੀ ਹੀ ਕਮਾਈ ਹੈ।
ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦਿਰੜੀ ਵਿਪਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਸ ਮਨੁੱਖ ਨੇ ਇਹੋ ਜਿਹੀ ਵਿਪਰੀਤ ਉਲਟੀ ਰੀਤੀ ਧਾਰਨ ਕੀਤੀ ਹੋਈ ਹੈ। ਦ੍ਰਿੜੀ ਦਾ ਅਰਥ ਧਾਰਨ ਕਰਨਾ, ਇਹੋ ਜਿਹੀ ਉਲਟੀ ਰੀਤੀ ਮਨ ਵਿੱਚ ਦ੍ਰਿੜ ਧਾਰਨ ਕੀਤੀ ਹੋਈ ਹੈ। ਕਿਹੜੀ ਸੰਤ ਕੀ ਨਿੰਦਾ, ਜਿਹੜਾ ਕੋਈ ਨਾਮ ਜਪਣ ਵਾਲਾ ਮਹਾਂਪੁਰਖ ਹੈ ਉਹਦੀ ਨਿੰਦਿਆ ਕਰਦਾ ਹੈ, ਤੇ ਜਿਹੜਾ ਸਾਕਤ ਹੈ ਸ਼ਰਾਬੀ ਕਬਾਬੀ ਐਬੀ ਉਹਦੀ ਇਹ ਪੂਜਾ ਕਰਦਾ। ਦੁਨੀਆਂ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ, ਸ਼ਰਾਬੀਆਂ ਕਬਾਬੀਆਂ ਦੀ ਵਡਿਆਈ ਕਰਦੇ ਨੇ, ਇਹੋ ਜਿਹੇ ਵੀ ਦੁਨੀਆਂ ਵਿੱਚ ਲੋਕ ਪਏ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐਸੀ ਇਹ ਵਿਪਰੀਤ ਉਲਟੀ ਰੀਤੀ ਇਸ ਮਨੁੱਖ ਨੇ ਧਾਰਨ ਕੀਤੀ ਹੈ।
ਮਾਇਆ ਮੋਹ ਫੂਲੋ ਅਵਰੈ ਹੀਤ ਹਰ ਚੰਦੌਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਤੂੰ ਮਾਇਆ ਦੇ ਮੋਹ ਕਰਕੇ ਭੁੱਲਿਆ ਹੋਇਆ ਤੇ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਹੀ ਪ੍ਰੇਮ ਕਰ ਰਿਹਾ ਹੈ, ਪਰ ਯਾਦ ਰੱਖ ਇਹ ਦੁਨੀਆਂ ਦੇ ਰੰਗ ਰੂਪ ਤੇ ਮਾਇਆ ਦੇ ਚਮਤਕਾਰ ਇਹ ਹਰੀ ਚੰਦ ਦੀ ਨਗਰੀ ਵਾਂਗੂ ਬੱਦਲਾਂ ਦੇ ਪਰਛਾਵੇਂ ਵਾਂਗੂ ਝੂਠੇ ਨੇ, ਇਹ ਤੇ ਜੰਗਲ ਦੇ ਹਰੇ ਪੱਤਰਿਆਂ ਵਾਂਗੂ ਥੋੜੇ ਸਮੇਂ ਲਈ ਦਿਖਾਈ ਦਿੰਦੇ ਨੇ, ਇਹਨਾਂ ਨੇ ਸੁੱਕ ਕੇ ਝੜ ਜਾਣਾ। ਇਹ ਹੈ ਤੁਹਾਰੋ ਬੀਤ, ਆ ਜੋ ਤੇਰੇ ਕੋਲੇ ਬੀਤ ਬਿਤ ਧਨ ਪਦਾਰਥ ਹੈ ਇਹ ਵੀ ਇਸੇ ਤਰ੍ਹਾਂ ਹੀ ਝੂਠਾ ਹੈ।
ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਵ ਭਸਮ ਸੰਗੀਤ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਕਤ ਪੁਰਸ਼ ਦੀ ਹਾਲੋ ਦੱਸਦੇ ਨੇ, ਸਾਕਤ ਪੁਰਸ਼ ਗਰਦਵ ਗਧੇ ਵਰਗਾ ਹੈ। ਜੇ ਗਧੇ ਉੱਪਰ ਚੰਦਨ ਦਾ ਲੇਪ ਕਰ ਦਿਓ ਔਰ ਉਸਨੂੰ ਉਸ ਚੰਦਨ ਦੀ ਕੀਮਤ ਦਾ ਕੋਈ ਪਤਾ ਨਹੀਂ ਹੈ, ਕਿਉਂਕਿ ਗਧੇ ਦੇ ਸਰੀਰ ਤੇ ਜੇ ਚੰਦਨ ਦਾ ਲੇਪ ਵੀ ਕਰ ਦਿਓ ਉਹਨੂੰ ਉਹਦੀ ਭੋਰਾ ਵੀ ਕਦਰ ਨਹੀਂ ਹੁੰਦੀ। ਕਿਉਂ? ਸੁਖ ਗਰਦ ਭਸਮ ਸੰਗੀਤ, ਭਸਮ ਦਾ ਅਰਥ ਹੈ ਸਵਾਹ, ਉਸ ਗਧੇ ਦੀ ਤਾਂ ਸਵਾਹ ਨਾਲ ਹੀ ਵੀ ਉਹ ਸਵਾਹ ਦੇ ਨਾਲ ਹੀ ਉਸਦੀ ਤੇ ਪ੍ਰੀਤੀ ਤੇ ਸੁਖ ਜੁੜਿਆ ਹੋਇਆ। ਗਧਾ ਤੇ ਸਵਾਹ ਵਿੱਚ ਲਿਟ ਕੇ ਖੁਸ਼ ਹੁੰਦਾ ਹੈ, ਨਾ ਕਿ ਚੰਦਨ ਦੇ ਲੇਪ ਦੇ ਨਾਲ ਕੋਈ ਉਹਨੂੰ ਖੁਸ਼ੀ ਮਿਲਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਗਧੇ ਵਾਂਗੂ ਕਾਮੀ ਤੇ ਵਿਕਾਰੀ ਪੁਰਸ਼ ਨੇ, ਜੇ ਕੋਈ ਉਹਨਾਂ ਨੂੰ ਨਾਮ ਦਾ ਚੰਦਨ ਲਾ ਵੀ ਦੇਵੇ, ਭਾਵ ਉਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦੇਵੇ, ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਬਲਕਿ ਜਿਹੜੀ ਵਿਸ਼ਿਆਂ ਦੀ ਸੁਆਹ ਹੈ ਉਹਦੇ ਨਾਲ ਹੀ ਉਹਨਾਂ ਦਾ ਸੁੱਖ ਸੰਬੰਧ ਜੁੜਿਆ ਹੁੰਦਾ ਹੈ ਔਰ ਉਹ ਵਿਸ਼ਿਆਂ ਦੇ ਨਾਲ ਹੀ ਹਮੇਸ਼ਾ ਲਈ ਸੁਆਹ ਦੇ ਵਿੱਚ ਹੀ ਲਿਟਦੇ ਰਹਿੰਦੇ ਹਨ।
ਅੰਮ੍ਰਿਤ ਸੰਗ ਨਾਹੇ ਰੁਚਿ ਆਵਤ ਵਿਖੇ ਠਗੌਰੀ ਪ੍ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਕਤ ਪੁਰਸ਼ ਨੂੰ ਨਾਮ ਬਾਣੀ ਦੇ ਅੰਮ੍ਰਿਤ ਦੇ ਨਾਲ ਕਦੇ ਰੁਚੀ ਪੈਦਾ ਹੀ ਨਹੀਂ ਹੁੰਦੀ, ਕਦੇ ਉਹਦੇ ਮਨ ਦੇ ਵਿੱਚ ਅੰਮ੍ਰਿਤ ਛਕਣ ਦਾ ਖਿਆਲ ਤੱਕ ਵੀ ਪੈਦਾ ਨਹੀਂ ਹੁੰਦਾ। ਵਿਖੇ ਠਗੌਰੀ ਪ੍ਰੀਤ ਤੇ ਜਿਹੜੀ ਵਿਸ਼ਿਆਂ ਦੀ ਠੱਗ ਬੂਟੀ ਹੈ, ਸ਼ਬਦ ਸਪਰਸ ਰੂਪ ਰਸ ਗੰਧ ਤੇ ਜਿਹੜੇ ਹੋਰ ਨਸ਼ੇ ਵਿਸ਼ੇ ਨੇ, ਬਸ ਇਹਨਾਂ ਵਿਸ਼ਿਆਂ ਦੀ ਠੱਗ ਬੂਟੀ ਨਾਲ ਹੀ ਉਹਦੀ ਪ੍ਰੀਤੀ ਹੁੰਦੀ ਹੈ।
ਉੱਤਮ ਸੰਤ ਭਲੇ ਸੰਜੋਗੀ ਇਸ ਯੁਗ ਮੈਂ ਪਵਿੱਤ ਪੁਨੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਬੜੀ ਉੱਤਮ ਅਵਸਥਾ ਵਾਲੇ ਸੰਤ ਮਹਾਂਪੁਰਖ ਨੇ ਉਹ ਇਸ ਕਲਯੁਗ ਦੇ ਵਿੱਚ ਪਵਿੱਤ ਪੁਨੀਤ, ਉਹ ਮਹਾਨ ਪਵਿੱਤਰ ਤੋਂ ਪਵਿੱਤਰ ਹੁੰਦੇ ਨੇ, ਭਲੇ ਸੰਜੋਗੀ, ਪਰ ਉਹ ਭਲੇ ਕਰਮਾਂ ਕਰਕੇ ਹੀ ਪ੍ਰਾਪਤ ਹੁੰਦੇ ਨੇ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, अथवा वड भागी साध संग प्राप्त तिन पेटत दुरमत खोई तिन की तूर नानक दास बंछै जिन हर नाम हृदय परोई। जेड़े उत्तम दर्जे वाले संत महापुरख ने ओ इस कलयुग दे विच बहुत पावन पवित्र जीवन वाले हुंदे ने पर ओ भले कर्मां दे संजोग नाल ही मिलदे हन।
जात अकारथ जन्म पदार्थ काच बादरै जीत।
साहिब सतगुरु सच्चे पातशाह फरमाउंदे ने ਇਹ ਜੋ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਹੈ ਇਹ ਵਿਅਰਥ ਜਾ ਰਿਹਾ ਹੈ ਕਿਵੇਂ ਕਾਚ ਬਾਦਰਾ ਜੀਤ ਇਹ ਤੇ ਕੱਚ ਦੇ ਬਦਲੇ ਹੀ ਜਿੱਤਿਆ ਜਾ ਰਿਹਾ ਹੈ ਭਾਵ ਜੋ ਕੱਚ ਵਾਂਗੂ ਦੁਨਿਆਵੀ ਸੁਖ ਹੈ ਕੱਚ ਵਾਂਗੂ ਛੇਤੀ ਨਾਸ ਹੋ ਜਾਣ ਵਾਲਾ ਇਹ ਜਿਹੜੇ ਕੱਚ ਵਾਂਗੂ ਜਿਹੜਾ ਵਿਸ਼ਿਆਂ ਦਾ ਮਾਇਆ ਦਾ ਸੁਖ ਹੈ ਉਸ ਕੱਚ ਦੇ ਬਦਲੇ ਸਾਡਾ ਹੀਰੇ ਵਰਗਾ ਅਮੋਲਕ ਜਨਮ ਜਿੱਤਿਆ ਜਾ ਰਿਹਾ ਹੈ।
ਜਨਮ ਜਨਮ ਕੇ ਕਿਲਵਿਕ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ ਸਾਡੇ ਮਨ ਬੁੱਧੀ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਸੁਰਮਾ ਪਾ ਦਿੱਤਾ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ। ਜਨਮ ਜਨਮ ਕੇ ਕਿਲਵਿਕ ਦੁੱਖ ਪਾਗੇ ਹੁਣ ਜਨਮਾਂ ਜਨਮਾਂ ਦੇ ਕਿਲਵਿਕ ਦਾਰਥ ਜਿਹੜੇ ਵੱਡੇ ਪਾਪ ਸਨ ਬੱਜਰ ਪਾਪ ਸਨ ਤੇ ਸਾਰੇ ਦੁੱਖ ਨਾਸ ਹੋ ਗਏ।
ਸਾਧ ਸੰਗ ਇਨ ਦੁੱਖ ਤੇ ਨਿਕਸੇ ਹੋ ਨਾਨਕ ਏਕ ਪ੍ਰੀਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਦੀ ਕਿਰਪਾ ਨਾਲ ਮੈਂ ਇਹਨਾਂ ਦੁੱਖਾਂ ਤੋਂ ਬਾਹਰ ਨਿਕਲਿਆ ਹਾਂ ਕਿਵੇਂ ਨਾਨਕ ਏਕ ਪ੍ਰੀਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਕਰਕੇ ਮੈਂ ਉਸ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰਕੇ ਮੈਂ ਇਹਨਾਂ ਸਾਰੇ ਦੁੱਖਾਂ ਤੋਂ ਬਾਹਰ ਨਿਕਲ ਗਿਆ ਹਾਂ।
ਧਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਕਿਧਰੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋਵੇ ਤੇ ਕਿਧਰੇ ਸਾਨੂੰ ਇਹ ਗੱਲ ਆਖੇ ਵੀ ਤੁਸੀਂ ਮੰਗ ਲਓ ਜੋ ਮੰਗਣਾ ਤਾਂ ਅਸੀਂ ਉਸ ਵੇਲੇ ਕਿਹੜੀ ਮੰਗ ਮੰਗੀਏ ਤਾਂ ਹਜ਼ੂਰ ਇਹਦੇ ਬਾਰੇ ਦੱਸਦੇ ਨੇ ਤੁਮ ਕਰੋ ਦਇਆ ਮੇਰੇ ਸਾਈ। ਜਦੋਂ ਵਾਹਿਗੁਰੂ ਪਰਮੇਸ਼ਰ ਦਿਆਲ ਹੋਵੇ ਤਾਂ ਇਉਂ ਬੇਨਤੀ ਕਰਨੀ ਹੈ ਤੁਮ ਕਰੋ ਦਇਆ ਮੇਰੇ ਸਾਈ। ਐ ਮੇਰੇ ਸਾਈ ਮਾਲਕ ਵਾਹਿਗੁਰੂ ਤੂੰ ਸਾਡੇ ਤੇ ਮਿਹਰ ਕਰ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੋਤਿਆਈ। ਐ ਮੇਰੇ ਮਾਲਕ ਵਾਹਿਗੁਰੂ ਤੂੰ ਮੈਨੂੰ ਇਹੋ ਜੀ ਸੇਵਾ ਸਿਮਰਨ ਤੇ ਸ਼ੁੱਧ ਭਾਵਨਾ ਤੇ ਪਿਆਰ ਵਾਲੀ ਮਤ ਬੁੱਧੀ ਦੇ ਸਦਾ ਸਦਾ ਧੋਤਿਆਏ ਜਿਸ ਕਰਕੇ ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਤੈਨੂੰ ਹੀ ਧਿਆਵਾਂ। ਜਿਵੇਂ ਕਿ ਸਤਿਗੁਰੂ ਮਹਾਰਾਜ ਦੇ ਹੋਰ ਥਾਂ ਤੇ ਬਚਨ ਆਏ ਨੇ ਸਾ ਮਤ ਦੇਹੋ ਦਇਆਲ ਪ੍ਰਭ ਜੇ ਤੁਮਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਜਦੋਂ ਵਾਹਿਗੁਰੂ ਪ੍ਰਸੰਨ ਹੋਵੇ ਤੇ ਆਹ ਦਾਤ ਮੰਗਣੀ ਹੈ ਐ ਮੇਰੇ ਸਾਈ ਜੀ ਮੇਰੇ ਤੇ ਦਇਆ ਕਰੋ ਮੈਨੂੰ ਇਹੋ ਜਿਹੀ ਸ੍ਰੇਸ਼ਟ ਮਤ ਦਿਓ ਤਾਂ ਕਿ ਮੈਂ ਸਦਾ ਸਦਾ ਤੁਹਾਨੂੰ ਸਿਮਰਾਂ ਸਦਾ ਸਦਾ ਤੁਹਾਨੂੰ ਧਿਆਉਂਦਾ ਰਵਾਂ। ਤੇ ਹੋਰ ਕੀ ਮੰਗਣਾ ਹੈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ। ਤੇ ਨਾਲ ਇਹ ਵੀ ਮੰਗਣਾ ਹੈ ਹੇ ਵਾਹਿਗੁਰੂ ਜੀ ਜਿਹੜੇ ਤੁਹਾਡੇ ਸੰਤ ਨੇ ਸੰਤ ਕੌਣ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਇਹੋ ਜਿਹੇ ਸੰਤ ਮਹਾਂਪੁਰਖ ਨੇ ਅਸੀਂ ਉਹਨਾਂ ਦੇ ਅੱਗੇ ਸੇਵਾ ਕਰੀਏ। ਕਿਹੜੀ ਕਿਹੜੀ ਸੇਵਾ? ਪਾਣੀ ਢੋਣ ਦੀ, ਪੱਖਾ ਫੇਰਨ ਦੀ ਤੇ ਪੀਸੋਂ ਚੱਕੀ ਪੀਣ ਦੀ ਸੇਵਾ ਕਰੀ, ਗੁਣ ਗੋਬਿੰਦ ਜਸ ਗਾਈ ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਜਸ ਵੀ ਗਾਈਏ, ਭਾਵ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਨਾਲੇ ਤੇ ਉਹਨਾਂ ਦੀ ਸੇਵਾ ਕਰੀਏ ਤੇ ਨਾਲੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਜਸ ਕਰੀਏ।
ਸਾਸ ਸਾਸ ਮਨ ਨਾਮ ਸਮਾਰੈ ਇਹੋ ਵਿਸਰਾਮ ਨਿਧ ਪਾਈ।
ਐ ਮੇਰੇ ਸਾਈ ਜੀ ਤੁਸੀਂ ਐਸੀ ਮਿਹਰ ਕਰੋ ਸਾਸ ਸਾਸ ਮਨ ਨਾਮ ਸਮਾਰੈ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਮੇਰਾ ਮਨ ਸਵਾਸ ਸਵਾਸ ਨਾਲ ਆਪ ਜੀ ਦੇ ਨਾਮ ਨੂੰ ਚੇਤੇ ਕਰੇ। ਮੈਂ ਸਵਾਸ ਸਵਾਸ ਆਪ ਜੀ ਦੇ ਨਾਮ ਨੂੰ ਚੇਤੇ ਕਰਾਂ, ਇਹੋ ਵਿਸਰਾਮ ਨਿਧ ਪਾਈ। ਇਹ ਜਿਹੜੀ ਵਿਸਰਾਮ ਦਾ ਅਰਥ ਹੈ ਆਰਾਮ, ਆਰਾਮ ਤੋਂ ਮੁਰਾਦ ਹੈ ਸੁਖ ਦੀ। ਬਈ ਇਹ ਜਿਹੜੀ ਸੁਖ ਆਰਾਮ ਦੀ ਨਿਧੀ, ਸੁਖ ਆਰਾਮ ਦਾ ਖਜ਼ਾਨਾ ਹੈ, ਇਹ ਮੈਨੂੰ ਪ੍ਰਾਪਤ ਹੋ ਜਾਵੇ।
ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਬੇਨਤੀ ਕਰਨੀ ਹੈ ਕਿ ਐ ਮੇਰੇ ਸਾਈ ਜੀ, ਤੁਸੀਂ ਮੇਰੇ ਤੇ ਦਇਆ ਕਰੋ। ਐ ਮੇਰੇ ਮਾਲਕ ਜੀ, ਤੁਸੀਂ ਐਸੀ ਮਤ ਦਿਓ, ਐਸੀ ਸ੍ਰੇਸ਼ਟ ਬੁੱਧੀ ਬਖਸ਼ਿਸ਼ ਕਰੋ, ਤਾਂ ਕਿ ਮੈਂ ਹਮੇਸ਼ਾ ਹਮੇਸ਼ਾ ਤੁਹਾਨੂੰ ਧਿਆਉਂਦਾ ਰਵਾਂ।
ਤੁਮਰੀ ਕਿਰਪਾ ਤੇ ਮੋਹ ਮਾਨ ਛੁਟੈ, ਬਿਨਸ ਜਾਏ ਪਰਮਾਈ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਹੇ ਵਾਹਿਗੁਰੂ ਜੀ, ਇਹ ਵੀ ਮਿਹਰ ਕਰੋ, ਤੁਹਾਡੀ ਕਿਰਪਾ ਦੇ ਨਾਲ ਮੋਹ ਤੇ ਮਾਨ ਛੁੱਟ ਜਾਵੇ। ਮਾਇਆ ਦਾ ਮੋਹ ਤੇ ਮਾਇਆ ਦਾ ਮਾਨ, ਇਹ ਦੋਵੇਂ ਹੀ ਦੁਖਦਾਈ ਨੇ। ਜਿੱਥੋਂ ਤੱਕ ਮੋਹ ਦੀ ਗੱਲ ਹੈ, ਇਹ ਮਾਇਆ ਧਾਰੀਆਂ ਨੂੰ ਮਾਇਆ ਦਾ ਮੋਹ ਹੁੰਦਾ ਹੈ। ਜਿੱਥੋਂ ਤੱਕ ਮਾਨ ਦੀ ਗੱਲ ਹੈ, ਤੇ ਮਾਨ ਮਾਇਆ ਧਾਰੀਆਂ ਨੂੰ ਵੀ ਹੁੰਦਾ ਹੈ ਤੇ ਮਾਇਆ ਦੇ ਤਿਆਗੀਆਂ ਨੂੰ ਵੀ ਹੋ ਜਾਂਦਾ ਹੈ। ਜਿਵੇਂ ਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮੋਹ ਨਾਲੋਂ ਮਾਨ ਨੂੰ ਛੱਡਣਾ ਔਖਾ ਹੈ। ਇਸੇ ਲਈ ਮਹਾਰਾਜ ਤੁਸੀਂ ਇਹ ਵੀ ਕਿਰਪਾ ਕਰੋ, ਤੁਹਾਡੀ ਮਿਹਰ ਨਾਲ ਮਾਇਆ ਦਾ ਮੋਹ ਤੇ ਮਾਨ ਹੰਕਾਰ ਛੁੱਟ ਜਾਵੇ, ਬਿਨ ਸਜਾਏ ਪਰਮਾਈ, ਤੇ ਜਿਹੜੀ ਇਧਰ ਉਧਰ ਦੀ ਭਟਕਣਾ ਹੈ, ਇਹ ਵੀ ਮਹਾਰਾਜ ਸਾਰੀ ਨਾਸ ਹੋ ਜਾਵੇ।
ਆਨੰਦ ਰੂਪ ਰਵੇ ਉਹ ਸਭ ਮਦੇ, ਜਤ ਕਤ ਪੇਖੋ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਨੰਦ ਸਰੂਪ ਹੋ। ਅਨੰਦ ਰੂਪ ਬੋਲਣਾ ਅਨੰਦ ਰੂਪ ਹੀ ਹੈ। ਅਨੰਦ ਰੂਪ ਰਵਿਓ ਸਭ ਮਤੇ, ਅਰਥ ਆਨੰਦ ਹੀ ਬਣੇਗਾ, ਕਿਉਂਕਿ ਕਾਵਿ ਰਚਨਾ ਦੇ ਵਿੱਚ ਕਈ ਵਾਰੀ ਲਘੂ ਮਾਤਰਾ ਦੀਰਘ ਤੇ ਦੀਰਘ ਤੋਂ ਲਘੂ ਮਾਤਰਾ ਬਣਦੀ ਹੈ। ਅਨੰਦ ਰੂਪ ਰਵਿਓ ਸਭ ਮਤੇ, ਉਹ ਆਨੰਦ ਸਰੂਪ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਜਦ ਕਤ ਪੇਖੋ ਜਾਈ, ਮੈਂ ਜਿੱਥੇ ਕਿੱਥੇ ਵੀ ਜਾਂਦਾ ਹਾਂ, ਉੱਥੇ ਜਾ ਕੇ ਮੈਂ ਤੇ ਉਸੇ ਵਾਹਿਗੁਰੂ ਦੇ ਦੀਦਾਰ ਕਰਦਾ ਹਾਂ ਜਾਂ ਕਰਦਾ ਰਵਾਂ।
ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ।
ਹੇ ਵਾਹਿਗੁਰੂ ਜੀ, ਤੁਸੀਂ ਦਿਆਲ, ਦਇਆ ਦੇ ਘਰ ਹੋ, ਕਿਰਪਾ ਦੇ ਖਜ਼ਾਨੇ ਹੋ, ਤੇ ਨਾਲ ਹੀ ਕਿਰਪਾ ਨਿਧ, ਤੁਸੀਂ ਕਿਰਪਾ ਦੇ ਭੰਡਾਰ ਹੋ। ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਕਿਰਪਾ ਦੇ ਸਮੁੰਦਰ ਹੋ। ਪਤਿਤ ਪਾਵਨ ਗੋਸਾਈ, ਹੇ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਜੀ, ਤੁਸੀਂ ਪਾਪੀਆਂ ਨੂੰ ਵੀ ਪਾਵਨ ਪਵਿੱਤਰ ਕਰਨ ਵਾਲੇ ਹੋ।
ਕੋਟ ਸੂਖ ਆਨੰਦ ਰਾਜ ਪਾਏ, ਮੁਕਤੇ ਨਿਮਕ ਬੁਲਾਈ।
ਹੇ ਵਾਹਿਗੁਰੂ ਜੀ, ਜੇ ਤੁਸੀਂ ਇੱਕ ਨਿਮਕ ਭਰ ਵੀ ਮੇਰੇ ਮੂੰਹ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੁਲਾਵੋ, ਜੇ ਸਾਡੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਢਵਾਓ, ਤੇ ਅਸੀਂ ਇਹਦੇ ਨਾਲ ਕੋਟ ਸੁਖ ਆਨੰਦ ਰਾਜ ਪਾਏ, ਅਸੀਂ ਕਰੋੜਾਂ ਹੀ ਰਾਜ ਦੇ ਸੁਖ ਤੇ ਆਨੰਦ ਪ੍ਰਾਪਤ ਕਰ ਲਈਏ। ਭਾਵ ਜਦੋਂ ਆਪਣੇ ਮੁਖ ਤੋਂ ਅਸੀਂ ਆਪ ਜੀ ਦੇ ਨਾਮ ਨੂੰ ਇੱਕ ਨਿਮਕ ਭਰ ਵੀ ਉਚਾਰਨ ਕਰਦੇ ਹਾਂ, ਤੇ ਸਾਨੂੰ ਕਰੋੜਾਂ ਹੀ ਰਾਜ ਦੇ ਸੁਖ ਤੇ ਆਨੰਦ ਪ੍ਰਾਪਤ ਹੋ ਜਾਂਦੇ ਹਨ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਉਹੀ ਜਾਪ, ਉਹੀ ਤਪ, ਉਹੀ ਭਗਤੀ ਸੰਪੂਰਨ ਹੁੰਦੀ ਹੈ, ਅਥਵਾ ਉਹੀ ਜਪ ਤਪ ਕੀਤਾ ਹੋਇਆ ਸਫਲ ਹੈ, ਉਹੀ ਭਗਤੀ ਕੀਤੀ ਹੋਈ ਸਫਲ ਹੈ, ਜੋ ਪ੍ਰਭ ਕੈ ਮਨ ਭਾਈ, ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾ ਜਾਂਦੀ ਹੈ।
ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ, ਨਾਨਕ ਤ੍ਰਿਪਤ ਅਘਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਸਾਡੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ, ਨਾਨਕ ਤ੍ਰਿਪਤ ਅਘਾਈ। ਹੁਣ ਅਸੀਂ ਮਨ ਕਰਕੇ ਤੇ ਬਾਣੀ ਕਰਕੇ ਵੀ ਤੇ ਸਰੀਰ ਕਰਕੇ ਵੀ ਪੂਰਨ ਤ੍ਰਿਪਤ ਹੋ ਗਏ ਹਾਂ। ਸਾਡੇ ਸਰੀਰ ਦੀਆਂ ਵੀ ਭੁੱਖਾਂ ਦੂਰ ਹੋ ਗਈਆਂ ਤੇ ਮਨ ਦੀਆਂ ਭੁੱਖਾਂ ਵੀ ਸਾਰੀਆਂ ਲਹਿ ਗਈਆਂ ਹਨ।
ਤ੍ਰਾਸਰੀ ਮਹੱਲਾ ਪੰਜਵਾਂ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਾਇਆ ਦੀ ਗੱਲ ਕਰਦੇ ਹਨ, ਕਿਉਂਕਿ ਮਾਇਆ ਪਰਮੇਸ਼ਰ ਦੀ ਇੱਕ ਸ਼ਕਤੀ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਤੇ ਬ੍ਰਹਮ ਦੋਵੇਂ ਹੀ ਸਾਰੇ ਥਾਵਾਂ ਤੇ ਵਸ ਰਹੇ ਨੇ। ਮਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ। ਮਾਇਆ ਇੱਕ ਉਹ ਸ਼ਕਤੀ ਹੈ ਜਿਹੜੀ ਸਾਨੂੰ ਪਰਮੇਸ਼ਰ ਤੋਂ ਲਾਂਭੇ ਲੈ ਜਾਂਦੀ ਹੈ, ਤੇ ਇਸ ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾਵੇ ਤਾਂ ਹਜ਼ੂਰ ਕਹਿੰਦੇ ਨੇ, ਪ੍ਰਭ ਕੀ ਓਟ ਗਹੀ ਤਉ ਛੁਟੋ। ਮੈਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਤਾਂ ਹੀ ਮੈਂ ਮਾਇਆ ਦੇ ਭਰਮ ਤੋਂ, ਮਾਇਆ ਦੇ ਜੰਜਾਲ ਤੋਂ ਛੁਟਿਆ। ਸਾਧ ਪ੍ਰਸਾਦ ਹਰ 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 ਗਾਏ ਤੇ ਮੈਂ ਸਾਧ ਸਤਿਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਤੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਇਆ। ਵਿਖਿਆ ਬਿਆਹ ਤਬ ਹੋਟੋ, ਉਸ ਵੇਲੇ ਜਿਹੜੀ ਇਹ ਮਾਇਆ ਦੀ ਵਿਆਧੀ ਸੀ, ਮਾਇਆ ਦਾ ਰੋਗ ਸੀ, ਕਿਉਂਕਿ ਮਾਇਆ ਦਾ ਵੀ ਇੱਕ ਰੋਗ ਹੀ ਹੈ ਨਾ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਇੱਕ ਮਾਇਆ ਦਾ ਖਈ ਰੋਗ ਹੈ ਜਿਹੜਾ ਕਦੀ ਦੂਰ ਨਹੀਂ ਹੁੰਦਾ। ਖਈ ਰੋਗ ਉਸ ਨੂੰ ਕਹਿੰਦੇ ਨੇ ਵੀ ਕਈਆਂ ਨੂੰ ਐਸਾ ਉਹ ਖਈ ਰੋਗ ਹੋ ਜਾਂਦਾ, ਉਹ ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਰਾਜੀ ਨਹੀਂ ਆਉਂਦਾ, ਬਸ ਉਹ ਜਿਹੜਾ ਖਾਂਦੇ ਨੇ ਭਸਮ ਹੋਈ ਜਾਂਦਾ, ਇਹਨੂੰ ਖਈ ਰੋਗ ਕਹਿੰਦੇ ਨੇ। ਇਹ ਜਿਹੜਾ ਮਾਇਆ ਦਾ ਖਈ ਰੋਗ ਸੀ ਵੀ ਇਹ ਉਦੋਂ ਹੋਟੋ ਦਾ ਅਰਥ ਹਟਿਆ ਬਈ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਹੋ ਕੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ, ਉਹਦੀ ਸਿਫਤ ਸਲਾਹ ਕੀਤੀ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਬਾਰੇ ਦੱਸਦੇ ਨੇ, ਜਿਨ ਕੀਨੇ ਵਸ ਆਪਣਾ ਤ੍ਰੈ ਗੁਣ ਪਵਨ ਚਤੁਰ ਸੰਸਾਰਾ। ਵੇਖ ਲੋ ਜਿਸ ਮਾਇਆ ਨੇ ਆ ਜਿਹੜੇ ਤਿੰਨੇ ਗੁਣਾਂ ਦੇ ਜੀਵ ਨੇ, ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਾ ਮਾਇਆ, ਇਹ ਤ੍ਰਿਗੁਣੀ ਜੀਵ ਸਾਰੇ ਮਾਇਆ ਦੇ ਆਪਣੇ ਵਸ ਕੀਤੇ ਹੋਏ ਨੇ। ਇੱਥੋਂ ਤੱਕ ਜਿਹੜੇ ਤਿੰਨ ਪ੍ਰਧਾਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ, ਔਰ ਇਹ ਵੀ ਤ੍ਰਿਗੁਣੀ ਪ੍ਰਧਾਨ ਦੇਵਤੇ ਮੰਨੇ ਗਏ ਨੇ, ਇਹਨਾਂ ਤੇ ਵੀ ਮਾਇਆ ਦਾ ਪ੍ਰਭਾਵ ਵਾਪਰ ਰਿਹਾ ਹੈ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਜਿਨ ਕਿਨੇ ਵਸ ਆਪਣਾ ਤ੍ਰੈਗੁਣ, ਜਿਸ ਮਾਇਆ ਨੇ ਤਿਰਗੁਣੇ ਜੀਵ ਤੇ ਤਿੰਨੇ ਦੇਵਤੇ ਆਪਣੇ ਵਸ ਕੀਤੇ ਹੋਏ ਨੇ। ਭਵਨ ਚਤੁਰ ਸੰਸਾਰਾ, ਵੀ ਇਹ ਜਿਤਨਾ ਵੀ ਸੰਸਾਰ ਹੈ, ਇਹ ਭਵਨ ਦਾ ਅਰਥ ਸੰਸਾਰ ਰੂਪੀ ਭਵਨ, ਆ ਮਾਤਲੋਕ ਤੇ ਸਾਰਾ ਸੰਸਾਰ, ਚਤੁਰ ਦਾ ਅਰਥ ਹੈ ਇਹ ਚਾਰੇ ਪਾਸਿਆਂ ਤੋਂ ਹੀ ਮਾਇਆ ਨੇ ਘੇਰਿਆ ਹੋਇਆ। ਚਤੁਰ ਦਾ ਅਰਥ ਹੈ ਚਾਰੇ ਪਾਸਿਆਂ ਤੋਂ। ਭਵਨ ਚਤੁਰ ਸੰਸਾਰਾ, ਜਿਹੜਾ ਸੰਸਾਰ ਰੂਪੀ ਭਵਨ ਲੋਕ ਹੈ, ਸੰਸਾਰ ਰੂਪੀ ਘਰ ਹੈ, ਇਸ ਨੂੰ ਮਾਇਆ ਨੇ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ।
ਜਗ ਇਸ ਨਾਂ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਮਾਇਆ ਨੇ ਜਿੱਥੇ ਕੋਈ ਰਿਸ਼ੀ ਮੁਨੀ ਜਗ ਕਰਦੇ ਨੇ ਤੇ ਜਿੱਥੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਜਾਂ ਜਿੱਥੇ ਕੋਈ ਤਪਸਵੀ ਲੋਕ ਜੰਗਲਾਂ ਵਿੱਚ ਜਾ ਕੇ ਤਪ ਕਰਦੇ ਨੇ, ਤੇ ਸਾਰੇ ਹੀ ਅਸਥਾਨ ਮਾਇਆ ਨੇ ਖੰਡਨ ਕਰ ਦਿੱਤੇ ਨੇ, ਭਾਵ ਇਸ ਮਾਇਆ ਦਾ ਪ੍ਰਭਾਵ ਸਾਰਿਆਂ ਤੇ ਹੀ ਪੈ ਰਿਹਾ ਹੈ। ਕਿਆ ਇਹੋ ਜੰਤ ਵਿਚਾਰਾ, ਇਹ ਜੀਵ ਵਿਚਾਰਾ ਕੀ ਹੈ, ਇਹਦੇ ਵਸ ਵਿੱਚ ਕੁਝ ਵੀ ਨਹੀਂ ਹੈ, ਇਹ ਆਪਣੇ ਆਪ ਮਾਇਆ ਦੇ ਪ੍ਰਭਾਵ ਤੋਂ ਕਦੀ ਵੀ ਨਹੀਂ ਬਚ ਸਕਦਾ।
ਪ੍ਰਭ ਕੀ ਓਟ ਗਈ ਤੋ ਛੁਟੋ, ਸਾਧ ਪ੍ਰਸਾਦ ਹਰ 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 ਗਾਏ ਬਿਖੈ ਬਿਆਦ ਤਬ ਹੁਟੋ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖੋ, ਜਦੋਂ ਅਸੀਂ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਤਾਂ ਅਸੀਂ ਮਾਇਆ ਤੋਂ ਛੁੱਟੇ ਹਾਂ। ਸਾਧ ਪ੍ਰਸਾਦ ਤੇ ਕਿਰਪਾ ਕਿਵੇਂ ਹੋਈ? ਸਾਧ ਪ੍ਰਸਾਦ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੇ ਅਸੀਂ ਹਰ ਵੇਲੇ ਵਾਹਿਗੁਰੂ 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 ਦੇ ਗੁਣ ਗਾਏ। ਵਿਖਿਆ ਬਿਆ ਤਬ ਹੋਟੋ, ਉਸ ਵੇਲੇ ਜਿਹੜੀ ਇਹ ਮਾਇਆ ਦਾ ਖਈ ਰੋਗ ਸੀ, ਇਹ ਉਸ ਵੇਲੇ ਹੋਟੋ ਦਾ ਅਰਥ ਨਾਸ ਹੋ ਗਿਆ, ਇਹ ਮਾਇਆ ਦਾ ਖਈ ਰੋਗ ਉਸ ਵੇਲੇ ਦੂਰ ਹੋ ਗਿਆ।
ਨਾ ਸੁਣਿਆ ਨਾ ਮੁਕਤੇ ਬਕੀਆ, ਨਾ ਮੋਹੈ ਓ ਡਿਠੀ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਮਾਇਆ ਆਉਂਦੀ ਹੈ ਨਾ, ਜਾਂ ਮਾਇਆ ਕਿਸੇ ਤੇ ਆਪਣਾ ਪ੍ਰਭਾਵ ਪਾਉਂਦੀ ਹੈ, ਉਸ ਵੇਲੇ ਮਲਕੜੇ ਜੀ ਆਉਂਦੀ ਹੈ, ਨਹਿ ਸੁਣੀ ਹੈ, ਨਾ ਤੇ ਉਹਦੀ ਆਵਾਜ਼ ਹੀ ਸੁਣਾਈ ਦਿੰਦੀ ਹੈ। ਭਾਵ ਜਿਵੇਂ ਕੋਈ ਆਦਮੀ ਆਉਂਦਾ ਹੈ ਨਾ, ਪਹਿਲਾਂ ਪੈਰਾਂ ਦਾ ਥੋੜਾ ਬਹੁਤ ਖੜਕਾ ਹੁੰਦਾ ਹੈ, ਜਾਂ ਉਹਦੀ ਕੋਈ ਮਾੜੀ ਮੋਟੀ ਗੱਲਬਾਤ ਸੁਣੀ ਜਾਂਦੀ ਹੈ ਵੀ ਕੋਈ ਆਦਮੀ ਆ ਰਿਹਾ। ਪਰ ਇਹ ਜਦੋਂ ਮਾਇਆ ਆਉਂਦੀ ਹੈ ਨਾ, ਨਹਿ ਸੁਣੀ ਹੈ, ਨਾ ਤੇ ਇਹਦੀ ਕੋਈ ਆਵਾਜ਼ ਸੁਣਦੀ ਹੈ, ਤੇ ਨਹਿ ਮੁਕਤੇ ਬਕੀਆ, ਨਾ ਹੀ ਇਹ ਮੂੰਹੋਂ ਬੋਲਦੀ ਹੈ। ਭਾਵ ਚੁੱਪ ਚਾਪ ਇਹ ਮਾਇਆ ਆਉਂਦੀ ਹੈ, ਨਹਿ ਮੂੰਹ ਹੈ ਉਹ ਡਿੱਠੀ। ਲੋ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਮਾਇਆ ਆ ਕੇ ਕਿਸੇ ਨੂੰ ਮੋਹਿਤ ਕਰਦੀ ਹੈ, ਉਸ ਵੇਲੇ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ, ਨਾ ਤੇ ਇਹਦੀ ਆਵਾਜ਼ ਹੀ ਸੁਣਾਈ ਦਿੰਦੀ ਹੈ, ਤੇ ਨਾ ਹੀ ਇਹ ਮੂੰਹੋਂ ਬੋਲਦੀ ਹੈ, ਤੇ ਜਦੋਂ ਆ ਕੇ ਇਹ ਕਿਸੇ ਨੂੰ ਮੋਹਿਤ ਕਰਦੀ, ਉਸ ਵੇਲੇ ਕਿਸੇ ਨੂੰ ਦਿਸਦੀ ਵੀ ਨਹੀਂ ਹੈ।
ਐਸੀ ਠਗੌਰੀ ਪਾਏ ਪੁਲਾਵੇ, ਮਨ ਸਭ ਕੈ ਲਾਗੇ ਮਿੱਠੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਮਾਇਆ ਇਹੋ ਜਿਹੀ ਠੱਗ ਬੂਟੀ ਪਾ ਕੇ ਭੁਲਾਉਂਦੀ ਹੈ, ਜਿਵੇਂ ਕੋਈ ਠੱਗ ਲੋਕ ਕਿਸੇ ਨੂੰ ਨਸ਼ੀਲੀ ਕੋਈ ਦਵਾਈ ਖਵਾ ਕੇ ਜਾਂ ਕੋਈ ਚੀਜ਼ ਸੁੰਘਾ ਕੇ ਉਹਨੂੰ ਲੁੱਟ ਲੈਂਦੇ ਨੇ। ਇਸੇ ਤਰ੍ਹਾਂ ਇਹ ਮਾਇਆ ਵੀ ਐਸੀ ਠੱਗ ਬੂਟੀ ਪਾ ਕੇ ਭੁਲਾਉਂਦੀ ਹੈ। ਉਹ ਠੱਗ ਬੂਟੀ ਕਿਹੜੀ ਹੈ? ਉਹ ਹੈ ਵਿਸ਼ੇ ਸੁੱਖ ਦੀ। ਇਹ ਜਿਹੜੇ ਵਿਸ਼ਿਆਂ ਦੇ ਸੁੱਖ ਦੀ ਠੱਗ ਬੂਟੀ ਪਾ ਕੇ ਇਹ ਮਾਇਆ ਐਸਾ ਭੁਲਾਉਂਦੀ ਹੈ ਜੀਵ ਨੂੰ, ਮਨ ਸਭ ਕਹਿ ਲੱਗਾ ਮਿੱਠੀ, ਤੇ ਸਾਰਿਆਂ ਦੇ ਮਨ ਦੇ ਵਿੱਚ ਹੀ ਬਹੁਤ ਮਿੱਠੀ ਪਿਆਰੀ ਲੱਗਦੀ ਹੈ।
ਮਾਏ ਬਾਪ ਭੂਤ ਹਿਤ ਪ੍ਰਾਤਾ, ਉਨ ਕਰ ਕਰ ਮੇਲਿਓ ਦੁਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਸ ਮਾਇਆ ਨੇ ਮਾਏ ਬਾਪ ਮਾਤਾ ਤੇ ਪਿਤਾ ਦੇ ਵਿੱਚ, ਤੇ ਨਾਲ ਹੀ ਪੁੱਤਰਾਂ ਦੇ ਵਿੱਚ, ਤੇ ਹਿਤ ਜਿਹੜੇ ਹੋਰ ਹਿਤੂ ਸਾਡੇ ਕੋਈ ਮਿੱਤਰ ਦੋਸਤ ਨੇ ਉਹਨਾਂ ਦੇ ਵਿੱਚ, ਤੇ ਜਿਹੜੇ ਸਾਡੇ ਭਰਾ ਨੇ, ਇੱਕ ਸਕੇ ਭਰਾ ਹੁੰਦੇ ਨੇ, ਇੱਕ ਚਾਚੇ ਤਾਏ ਭੂਆ ਦੇ ਪੁੱਤ, ਹੁਣ ਘਰ ਘਰ ਮੇਲਿਓ ਦੁਆ। ਪਰ ਉਸ ਮਾਇਆ ਨੇ ਘਰਾਂ ਘਰਾਂ ਦੇ ਵਿੱਚ ਦ੍ਵੈਤ ਭਾਵ ਮੇਲ ਦਿੱਤਾ ਹੈ। ਇਹਦਾ ਮਤਲਬ ਇਹ ਹੈ, ਇਸ ਮਾਇਆ ਨੇ ਮਾਤਾ ਪਿਤਾ ਦੇ ਵਿੱਚ ਵੀ, ਤੇ ਪੁੱਤਰਾਂ ਵਿੱਚ ਵੀ, ਤੇ ਜਿਹੜੇ ਹੋਰ ਮਿੱਤਰਾਂ ਦੋਸਤਾਂ ਦੇ ਵਿੱਚ ਵੀ, ਭਰਾਵਾਂ ਦੇ ਵਿੱਚ ਵੀ, ਸਾਰੇ ਥਾਵਾਂ ਤੇ ਝਗੜਾ ਪਾ ਦਿੱਤਾ ਹੈ।
ਕਿਸੇ ਵਾਦ ਘਾਟ ਕਿਸੇ ਪੈ ਸਗਲੇ ਲਰ ਲਰ ਮੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਸੇ ਵਾਦ ਘਾਟ ਕਿਸੇ ਪੈ, ਵਿਸਰਾਮ ਇੱਥੇ ਹੈ, ਕਿਸੇ ਕੋਲੇ ਵੱਧ ਕਿਸੇ ਕੋਲੇ ਮਾਇਆ ਘੱਟ ਆ ਜਾਂਦੀ ਹੈ। ਸਗਰੇ ਲਰ ਲਰ ਮੂਆ, ਤੇ ਸਾਰੇ ਲੋਕ ਭਾਈ ਆਪਸ ਵਿੱਚ ਲੜ ਲੜ ਕੇ ਮਰਦੇ ਨੇ ਮਾਇਆ ਦੇ ਪਿੱਛੇ। ਮਾਤਾ ਪਿਤਾ ਦੇ ਨਾਲ ਵੀ ਝਗੜਾ, ਪੁੱਤਰਾਂ ਦੇ ਨਾਲ ਵੀ ਝਗੜਾ, ਮਿੱਤਰਾਂ ਦੇ ਨਾਲ ਵੀ ਝਗੜਾ, ਤੇ ਭਰਾਵਾਂ ਦੇ ਨਾਲ ਵੀ ਮਨੁੱਖ ਝਗੜਾ ਕਰਦਾ ਹੈ। ਇਹ ਮਾਇਆ ਦਾ ਸੁਭਾਅ ਵੀ ਐਸਾ ਹੈ, ਇਸਨੇ ਸਾਰੇ ਘਰਾਂ ਦੇ ਵਿੱਚ ਹੀ ਐਸਾ ਦ੍ਵੈਤ ਭਾਵ ਮੇਲ ਦਿੱਤਾ ਹੈ। ਕਿਸੇ ਕੋਲੇ ਵੱਧ ਕਿਸੇ ਕੋਲੇ ਘੱਟ ਮਾਇਆ ਆਉਂਦੀ ਹੈ, ਤੇ ਸਾਰੇ ਲੜ ਲੜ ਕੇ ਮਰ ਗਏ ਹਨ।
ਓ ਬਲਿਆਰੀ ਸਤਿਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਭਾਈ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਵੀ ਜਿਸ ਸਤਿਗੁਰੂ ਨੇ ਇਸ ਮਾਇਆ ਦਾ ਚਲ ਦਾ ਅਰਥ ਹੈ ਚਰਿੱਤਰ, ਇਸ ਮਾਇਆ ਦਾ ਇਹ ਐਸਾ ਚੋਜ, ਇਹ ਮਾਇਆ ਦਾ ਐਸਾ ਨਾਟਕ ਸਾਨੂੰ ਦਿਖਾ ਦਿੱਤਾ ਹੈ।
ਜੀ ਪਾਏ ਜਲੇ ਸੰਸਾਰਾ, ਭਗਤ ਨ ਵਿਆਪੈ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਸੰਸਾਰ ਹੈ ਉਸ ਗੁੱਝੀ ਅੱਗ ਦੇ ਵਿੱਚ, ਗੁੱਝੀ ਅੱਗ ਕਿਹੜੀ ਹੈ? ਮਾਇਆ ਦੀ ਅੱਗ। ਇਸ ਮਾਇਆ ਦੀ ਗੁੱਝੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ, ਕਿਸੇ ਨੂੰ ਵੀ ਮਾਇਆ ਤੋਂ ਬਿਨਾਂ ਸਰਦਾ ਨਹੀਂ ਹੈ। ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਇੱਛਾ ਹਰ ਮਨੁੱਖ ਦੇ ਮਨ ਦੇ ਅੰਦਰ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦੇ ਨੇ ਜਿਹੜੇ ਕੋਈ ਗ੍ਰਸਤੀ ਲੋਕ ਨੇ, ਕਬੀਲਦਾਰ ਨੇ, ਦੁਨੀਆਦਾਰ ਨੇ, ਚਲੋ ਉਹਨਾਂ ਨੂੰ ਤੇ ਮਾਇਆ ਦੀ ਇੱਛਾ ਹੋਣੀ ਹੀ ਹੋਣੀ ਹੈ, ਕਿਉਂਕਿ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੀਆਂ ਲੋੜਾਂ ਨੇ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ, ਨਾਮ ਅਤੀਤ ਕਹਾਈ ਬੈਰਾਗੀ, ਗ੍ਰਸਤੀ ਤੇ ਵੱਧ ਮਨ ਦੌਣ ਲੱਗੀ। ਜਿਹੜੇ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਬਰਕਤ ਮਾਇਆ ਦੇ ਤਿਆਗੀ ਵੀ ਅਖਵਾਉਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਮਾਇਆ ਦੀ ਤ੍ਰਿਸ਼ਨਾ ਡੋਂ ਅਗਨੀ ਵਾਂਗ ਗ੍ਰਸਤੀਆਂ ਨਾਲੋਂ ਵੱਧ ਲੱਗੀ ਹੋਈ ਹੈ। ਭਾਵ ਜਿਹੜੇ ਕਬੀਲਦਾਰ ਨੇ, ਉਹਨਾਂ ਨੂੰ ਤੇ ਪਰਿਵਾਰ ਦੇ ਬਾਰੇ ਲੋੜ ਹੈ, ਉਹ ਤੇ ਮਾਇਆ ਦੀ ਇੱਛਾ ਕਰਦੇ ਹੀ ਕਰਦੇ ਨੇ, ਪਰ ਜਿਨ੍ਹਾਂ ਦਾ ਨਾ ਰੰਨ ਨਾ ਕੰਨ ਕੁਝ ਵੀ ਨਹੀਂ ਹੁੰਦਾ, ਉਹ ਵੀ ਲੋਕ ਮਾਇਆ ਦੇ ਪਿੱਛੇ ਤੁਰੇ ਫਿਰਦੇ ਨੇ। ਆ ਜਿੰਨੇ ਵੀ ਵੱਡੇ ਵੱਡੇ ਕੋਈ ਸਾਧੂ ਬਰਖਤ ਦਿਖਾਈ ਦਿੰਦੇ ਨੇ ਤੇ ਪਤਾ ਮਗਰੋਂ ਹੀ ਲੱਗਦਾ ਵੀ ਫਲਾਨੇ ਦਾ ਇੰਨੇ ਕਰੋੜ ਰੁਪਈਆ ਬੈਂਕ ਦੇ ਵਿੱਚ ਪਿਆ ਹੈ, ਕਿਸੇ ਦਾ ਇੰਨੇ ਲੱਖ ਪਿਆ ਹੋਇਆ। ਇਸ ਤਰ੍ਹਾਂ ਇਹ ਸਾਰਾ ਸੰਸਾਰ ਗੁੱਝੀ ਅੱਗ ਵਿੱਚ ਸੜ ਰਿਹਾ ਹੈ, ਪਰ ਧੰਨ ਹਨ ਵਾਹਿਗੁਰੂ ਦੇ ਪਿਆਰੇ ਭਗਤ ਲੋਕ ਜਿਨ੍ਹਾਂ ਨੂੰ ਇਹ ਮਾਇਆ ਨਹੀਂ ਵਿਆਪ ਸਕਦੀ।
ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸੰਤ ਸ਼ਾਂਤ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਤੇ ਪਰਮ ਸੁਖ ਪ੍ਰਾਪਤ ਕਰ ਲਿਆ ਹੈ, ਉਹ ਹੈ ਵਾਹਿਗੁਰੂ ਦੇ ਮਿਲਾਪ ਦਾ। ਸਗਲੇ ਬੰਧਨ ਕਾਟੇ ਤੇ ਨਾਲੇ ਸਤਿਗੁਰੂ ਮਹਾਰਾਜ ਨੇ ਐਸੀ ਮਿਹਰ ਕੀਤੀ, ਇਹ ਮੋਹ ਮਾਇਆ ਦੇ ਮੋਹ ਮਾਨ ਦੇ ਸਾਰੇ ਬੰਧਨ ਵੀ ਸਾਡੇ ਕੱਟ ਦਿੱਤੇ ਹਨ।
ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਧਨ, ਇਹ ਸਭ ਤੋਂ ਉੱਤਮ ਧਨ ਹੈ। ਹਰ ਨਾਮ ਤਨ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਹਰ ਹਰ ਨਾਮ ਨਾਨਕ ਤਨ ਪਾਇਆ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਨਿਰਮਲ ਧਨ ਨੂੰ ਪ੍ਰਾਪਤ ਕੀਤਾ ਹੈ। ਆਪਣੇ ਘਰ ਲੈ ਆਇਆ ਖਾਟੇ, ਫਿਰ ਉਹ ਧਨ ਲੈ ਕੇ ਉਹ ਧਨ ਖੱਟ ਕੇ ਮੈਂ ਆਪਣੇ ਘਰ ਦੇ ਵਿੱਚ ਲੈ ਆਇਆ ਹਾਂ। ਇਹਦਾ ਮਤਲਬ ਇਹ ਹੈ ਵੀ ਇੱਕ ਤਾਂ ਪਹਿਲਾਂ ਗੁਰੂ ਦੇ ਕੋਲੋਂ ਜਾ ਕੇ ਨਾਮ ਪ੍ਰਾਪਤ ਕਰਨਾ ਪੈਂਦਾ, ਜਿਵੇਂ ਸਤਿਗੁਰੂ ਮਹਾਰਾਜ ਨੇ ਸਾਡੇ ਲਈ ਮਰਿਆਦਾ ਬਣਾਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੁਹਾਨੂੰ ਨਾਮ ਦੇਣਗੇ। ਇਉਂ ਉਸ ਨਾਮ ਨੂੰ ਪ੍ਰਾਪਤ ਕੀਤਾ ਜਾਂਦਾ, ਫਿਰ ਉਸ ਨਾਮ ਨੂੰ ਪ੍ਰਾਪਤ ਕਰਕੇ ਤੇ ਉਸ ਨਾਮ ਨੂੰ ਖੱਟ ਕੇ ਆਪਣੇ ਘਰ ਦੇ ਵਿੱਚ ਲਿਆਉਣਾ ਚਾਹੀਦਾ। ਭਾਵ ਜਿਹੜਾ ਗੁਰੂ ਵੱਲੋਂ ਨਾਮ ਮਿਲਿਆ ਹੈ ਉਹਨੂੰ ਆਪਣੇ ਘਰ ਦੇ ਵਿੱਚ ਆ ਕੇ ਵੀ ਜਪਣਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ। ਇਉਂ ਮੈਂ ਆਪਣੇ ਘਰ ਦੇ ਵਿੱਚ ਨਾਮ ਦਾ ਤਨ ਖੱਟ ਕੇ ਲੈ ਆਇਆ ਹਾਂ।
ਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਰਹਾਉ ਦੀਆਂ ਪੰਕਤੀਆਂ ਨੇ ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੂ ਅੰਤ ਨਾ ਕਿਨਹੀ ਲਹੀ ਹੈ। ਹੇ ਵਾਹਿਗੁਰੂ ਜੀ, ਮੇਰੀ ਜ਼ੁਬਾਨ ਇੱਕ ਹੈ, ਆਪ ਜੀ ਦੇ ਗੁਣ ਬੇਅੰਤ ਨੇ, ਕਵਨ ਗੁਣ ਕਹੀ ਹੈ, ਮੈਂ ਆਪਣੀ ਇੱਕ ਰਸਨਾ ਤੋਂ ਕਿਹੜੇ ਗੁਣ ਆਪ ਜੀ ਦੇ ਬਿਆਨ ਕਰਾਂ। ਬੇਸ਼ੁਮਾਰ ਬੇਅੰਤ ਸੁਆਮੀ, ਤੁਸੀਂ ਬੇਸ਼ੁਮਾਰ ਗੁਣਾਂ ਦੇ ਮਾਲਕ ਹੋ, ਬੇਅੰਤ ਸ਼ਕਤੀਆਂ ਦੇ ਮਾਲਕ ਹੋ, ਸਵਾਮੀ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਹੋ, ਤੇਰੋ ਅੰਤ ਨਾ ਕਿਨਹੀ ਲਹੀ ਹੈ, ਮਹਾਰਾਜ ਤੁਹਾਡਾ ਅੰਤ ਕਿਸੇ ਤਰ੍ਹਾਂ ਵੀ ਜਾਣਿਆ ਨਹੀਂ ਜਾ ਸਕਦਾ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ, ਤੁਸੀਂ ਦਾਤੇ ਹੋ, ਠਾਕੁਰ ਮਾਲਕ ਹੋ ਤੇ ਪ੍ਰਤਪਾਲਕ, ਸਭ ਦੀ ਪਾਲਣਾ ਪੋਸ਼ਣਾ ਕਰਨ ਵਾਲੇ ਪਰਵਤਗਾਰ ਵੀ ਹੋ। ਨਾਇਕ ਖਸਮ ਹਮਾਰੇ, ਤੁਸੀਂ ਨਾਇਕ ਦਾ ਅਰਥ ਪ੍ਰੇਰਕ ਹੋ ਤੇ ਸਾਡੇ ਖਸਮ ਮਾਲਕ ਵੀ ਤੁਸੀਂ ਹੋ।
ਨਿਮਕ ਨਿਮਕ ਤੁਮੇ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ।
ਹੇ ਵਾਹਿਗੁਰੂ ਜੀ, ਨਿਮਕ ਨਿਮਕ ਕਾਲ ਤੁਸੀਂ ਸਾਡੀ ਪਾਲਣਾ ਪੋਸ਼ਣਾ ਕਰਦੇ ਹੋ, ਜਿਵੇਂ ਛੋਟੇ ਬੱਚੇ ਦੀ ਮਾਤਾ ਪਾਲਣਾ ਕਰਦੀ ਹੈ। ਨਿਮਕ ਨਿਮਕ ਕਾਲ ਤੁਸੀਂ ਸਾਡੀ ਪਾਲਣਾ ਪੋਸ਼ਣਾ ਕਰਦੇ ਹੋ, ਹਮ ਬਾਰਕ ਤੁਮਰੇ ਤਾਰੇ, ਤੇ ਅਸੀਂ ਆਪ ਜੀ ਦੇ ਧਾਰਨ ਕੀਤੇ, ਆਪ ਜੀ ਦੇ ਪੈਦਾ ਕੀਤੇ ਤੇ ਆਪ ਜੀ ਦੇ ਆਸਰੇ ਰਹਿਣ ਵਾਲੇ ਅਸੀਂ ਛੋਟੇ ਨੰਨੇ ਮੁੰਨੇ ਬਾਲਕ ਹਾਂ।
ਜਿਹਵਾ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਕ ਨਹੀਂ ਲਹੀਐ ਰਹਾਓ।
ਹੇ ਵਾਹਿਗੁਰੂ ਜੀ, ਸਾਡੀ ਜ਼ੁਬਾਨ ਇੱਕ ਹੈ, ਆਪ ਜੀ ਦੇ ਗੁਣ ਬੇਅੰਤ ਨੇ, ਕਿਹੜੇ ਕਿਹੜੇ ਗੁਣ ਆਪਣੀ ਇੱਕ ਰਸਨਾ ਤੋਂ ਬਿਆਨ ਕਰੀਏ। ਤੁਸੀਂ ਬੇਸ਼ੁਮਾਰ ਗੁਣਾਂ ਦੇ ਮਾਲਕ ਹੋ, ਬੇਅੰਤ ਸ਼ਕਤੀਆਂ ਦੇ ਭੰਡਾਰ ਹੋ ਤੇ ਤੁਸੀਂ ਦੀਨ ਦੁਨੀਆਂ ਦੇ ਮਾਲਕ ਵੀ ਹੋ, ਤੁਹਾਡਾ ਅੰਤ ਕਿਸੇ ਤਰ੍ਹਾਂ ਵੀ ਕਿਸੇ ਕੋਲੋਂ ਜਾਣਿਆ ਨਹੀਂ ਜਾ ਸਕਦਾ।
ਉਹ ਕੋਟ ਪਰਾ ਦੇ ਅਮਾਰੇ ਖੰਡਹੋ ਅਨਕ ਵਿਧੀ ਸਮਝਾਵੋ।
ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਹਿਮਾ ਤੇ ਨਾਲ ਆਪਣੀ ਨਾਸਮਝੀ ਦਾ ਵੀ ਪ੍ਰਗਟਾਵਾ ਕਰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਕਰੋੜਾਂ ਹੀ ਅਪਰਾਧਾਂ ਨੂੰ, ਕਰੋੜਾਂ ਹੀ ਗੁਨਾਹਾਂ ਨੂੰ ਖੰਡਨ ਕਰਦੇ ਹੋ ਤੇ ਅਨਕ ਵਿਧੀ ਸਮਝਾਓ। ਤੁਸੀਂ ਅਨੇਕਾਂ ਤਰੀਕਿਆਂ ਨਾਲ ਸਾਨੂੰ ਸਮਝਾਉਂਦੇ ਹੋ।
ਹਮ ਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ।
ਪਰ ਹੇ ਵਾਹਿਗੁਰੂ ਜੀ, ਅਸੀਂ ਤੇ ਅਗਿਆਨੀ ਹਾਂ, ਅਲਪ ਮਤ ਥੋਰੀ ਸਾਡੀ ਬਹੁਤ ਛੋਟੀ ਮਤ ਹੈ ਤੇ ਤੁਸ਼ ਬੁੱਧੀ ਵਾਲੇ ਹਾਂ। ਤੁਮੇ ਆਪਨ ਬਿਰਦ ਰਖਾਵੋ ਤੇ ਤੁਸੀਂ ਮਹਾਰਾਜ ਆਪਣਾ ਬਿਰਦ, ਆਪਣਾ ਧਾਰਮਿਕ ਨਿਯਮ ਰੱਖਦੇ ਹੋ, ਕਿਉਂਕਿ ਤੁਹਾਡਾ ਜਿਹੜਾ ਬਿਰਦ ਹੈ ਉਹ ਐਸਾ ਹੈ ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਇਹ ਤੁਹਾਡਾ ਬਿਰਦ ਹੈ, ਜਿਵੇਂ ਮਾਤਾ ਪਿਤਾ ਬੱਚੇ ਦੇ ਸਾਰੇ ਗੁਨਾਹਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ, ਇਸੇ ਤਰ੍ਹਾਂ ਅਸੀਂ ਤੇ ਬੱਚਿਆਂ ਵਾਂਗੂ ਗਲਤੀਆਂ ਕਰਦੇ ਹਾਂ। ਤੁਸੀਂ ਸਾਨੂੰ ਅਨੇਕਾਂ ਤਰੀਕਿਆਂ ਨਾਲ ਸਮਝਾਉਂਦੇ ਹੋ, ਕਦੀ ਪਿਆਰ ਨਾਲ, ਕਦੀ ਲਾਲਚ ਦੇ ਕੇ, ਕਦੀ ਘੂਰ ਕੇ, ਕਦੀ ਮਾਰ ਕੇ, ਕਦੀ ਤਾੜਨਾ ਕਰਕੇ, ਕਿਉਂਕਿ ਬੱਚਿਆਂ ਨੂੰ ਸਮਝਾਉਣ ਦੇ ਲਈ ਸਾਰੇ ਤਰੀਕੇ ਵਰਤਣੇ ਪੈਂਦੇ ਨੇ। ਪਰ ਅਸੀਂ ਫਿਰ ਵੀ ਨਾਦਾਨ ਹਾਂ, ਅਸੀਂ ਭੁੱਲ ਜਾਂਦੇ ਹਾਂ, ਫਿਰ ਗਲਤੀਆਂ ਕਰਦੇ ਹਾਂ ਤੇ ਤੁਸੀਂ ਮਹਾਰਾਜ ਆਪਣਾ ਇਹ ਦਿਆਲੂ ਕਿਰਪਾਲੂ ਬਿਰਦ ਹਮੇਸ਼ਾ ਰੱਖਦੇ ਹੋ, ਸਾਡੇ ਗੁਨਾਹਾਂ ਨੂੰ ਯਾਦ ਨਹੀਂ ਕਰਦੇ।
ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਹੀ ਸਾਨੂੰ ਸ਼ਰਨ ਹੈ ਤੇ ਤੁਹਾਡੀ ਹੀ ਸਾਨੂੰ ਆਸ ਉਮੀਦ ਹੈ। ਤੁਮ ਹੀ ਸੱਜਣ ਸੁਹੇਲੇ, ਤੁਸੀਂ ਹੀ ਸਾਡੇ ਸੁਖ ਦੇਣ ਵਾਲੇ, ਸਾਡੇ ਸੱਜਣ ਸੁਹਿਰਦ ਮਿੱਤਰ ਹੋ।
ਰਾਖੋ ਰਾਖਨ ਹਰ ਦਿਆਲਾ ਨਾਨਕ ਕਰਕੇ ਗੋਲੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਨੇ। ਹੇ ਦਇਆ ਦੇ ਕਰ ਦਿਆਲੂ ਕਿਰਪਾਲੂ ਵਾਹਿਗੁਰੂ ਜੀ, ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ ਤੇ ਅਸੀਂ ਤੁਹਾਡੇ ਘਰ ਦੇ ਗੋਲੇ ਗੁਲਾਮ ਹਾਂ, ਤੁਹਾਡੇ ਘਰ ਦੇ ਨੌਕਰ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇ ਤੁਸੀਂ ਕਿਰਪਾ ਕਰਕੇ ਮਹਾਰਾਜ ਮੈਨੂੰ ਰੱਖ ਲਓ, ਮੈਂ ਤੁਹਾਡੇ ਘਰ ਦਾ ਗੁਲਾਮ ਜੋ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਮੈਂ ਤੁਹਾਡੇ ਘਰ ਦਾ ਗੁਲਾਮ ਹਾਂ, ਜੀ ਆਏ ਭਾਵੇਂ ਮਾਰ, ਭਾਵੇਂ ਸਾਨੂੰ ਜਿਉਂਦਾ ਰੱਖ ਲਓ ਤੇ ਚਾਹੇ ਮਾਰ ਦਿਓ, ਅਸੀਂ ਤੁਹਾਡਾ ਦਰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾ ਸਕਦੇ। ਕਿਉਂਕਿ ਜਿਹੜੇ ਮੁੱਲ ਖਰੀਦੇ ਨੌਕਰ ਹੁੰਦੇ ਸਨ ਉਹ ਆਪਣੇ ਮਾਲਕ ਨੂੰ ਛੱਡ ਕੇ ਕਿਧਰੇ ਵੀ ਨਹੀਂ ਸੀ ਜਾ ਸਕਦੇ। ਤੇ ਸਤਿਗੁਰੂ ਕਹਿੰਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਸਾਨੂੰ ਬੈ ਖਰੀਦ ਨੌਕਰ ਬਣਨਾ ਚਾਹੀਦਾ ਹੈ, ਤੇ ਜਿਹੜੇ ਬੈ ਖਰੀਦ ਗੁਲਾਮ ਬਣਦੇ ਨੇ ਤੇ ਫਿਰ ਉਹਨਾਂ ਤੇ ਵਾਹਿਗੁਰੂ ਪਰਮੇਸ਼ਰ ਦਿਆਲ ਹੁੰਦਾ, ਉਹਨਾਂ ਦੇ ਕੀਤੇ ਗੁਨਾਹਾਂ ਨੂੰ ਤੇ ਭੁੱਲਾਂ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਅੱਖੋਂ ਪਰੋਖੀ ਕਰ ਦਿੰਦਾ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।